ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਐਸੀ ਮਹਿਮਾ ਵਡਿਆਈ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਨਾ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਚ ਸਭਾਏ ਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਬਾ ਅਦਬ ਫਤਿਹ ਬੁਲਾਓ ਤੇ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਵਿਸ਼ੇਸ਼ ਸੰਧਿਆ ਦੇ ਦੀਵਾਨ ਸਜ ਰਹੇ ਨੇ ਜਿਨ੍ਹਾਂ ਵਿੱਚ ਹਾਜ਼ਰੀ ਭਰਨ ਵਾਸਤੇ ਆਪਾਂ ਸਭ ਸੰਗਤਾਂ ਨੇ ਪਹੁੰਚਣਾ ਕੀਤਾ। ਆਓ ਜੋ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਚਨ ਮੰਗਲਾਚਰਨ ਵਿੱਚ ਆਪ ਜੀ ਨੇ ਸਰਵਣ ਕਰੇ। ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰਹੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ। ਮੈਂ ਆਪਣੇ ਸਤਿਗੁਰੂ ਦੇ ਅੱਗੇ ਸੀਸ ਭੇਟਾ ਕਰ ਦਵਾਂ ਕਾਹਦੇ ਲਈ ਕਿ ਉਹਨੂੰ ਮੈਂ ਭਾ ਜਾਵਾਂ ਉਹਦੇ ਘਰ ਵਿੱਚ ਮੈਂ ਪ੍ਰਵਾਨ ਹੋ ਜਾਂ। ਸਤਿਗੁਰ ਆਗੈ ਸੀਸ ਭੇਟ ਦਿਓ ਕਿਉਂ ਕਰਨਾ ਜੇ ਸਤਿਗੁਰ ਸਾਚੇ ਭਾਵੈ ਉਹਨੂੰ ਭਾ ਜਾਵਾਂ ਚੰਗਾ ਲੱਗਾ ਪ੍ਰਵਾਨ ਚੜ ਜਾਂ ਗੁਰੂ ਦੇ ਅੱਗੇ। ਆਪੇ ਦਇਆ ਕਰੋ ਪ੍ਰਭ ਦਾਤੇ ਐ ਦਾਤਾਂ ਦੇਣ ਵਾਲੇ ਦਇਆ ਦੇ ਘਰ ਮਾਲਕ ਜੀ ਮੇਰੇ ਤੇ ਕਿਰਪਾ ਕਰ। ਨਾਨਕ ਅੰਕ ਸਮਾਵੈ ਮੈਨੂੰ ਗੁਰੂ ਦਾ ਮਿਲਾਪ ਕਰਾ ਦੇ ਮੈਂ ਗੁਰੂ ਦੇ ਅੱਗੇ ਸਮਰਪਿਤ ਹੋ ਜਾਂ ਤੇ ਤੇਰੇ ਚਰਨਾਂ ਵਿੱਚ ਸਮਾ ਜਾਵਾਂ ਤੇਰੇ ਨਾਲ ਮੇਰੀ ਇੱਕ ਮਿਕਤਾ ਬਣ ਆਵੇ। ਇਹ ਪਾਵਨ ਤੁਕਾਂ ਦੇ ਅੱਖਰੀ ਅਰਥ ਹਨ। ਆਓ ਇਹੀ ਦੋ ਤੁਕਾਂ ਦੇ ਵਿਚਾਰ ਰਹਿੰਦੇ ਸਮੇਂ ਵਿੱਚ ਆਪਾਂ ਕਰਨ ਦਾ ਯਤਨ ਕਰਾਂਗੇ। ਜ਼ਰੂਰੀ ਬੇਨਤੀ ਇਹ ਕਿ ਜਿਤਨੀ ਦੇਰ ਤੱਕ ਗੁਰੂ ਕੇ ਦਰਬਾਰ ਵਿੱਚ ਦੀਵਾਨ ਸਜ ਰਹੇ ਨੇ ਮਾਤਾਵਾਂ ਭੈਣਾਂ ਨੂੰ ਸੁਨਿਮਰ ਬੇਨਤੀ ਹੈ ਕਿਰਪਾ ਕਰਕੇ ਨਿੱਕੇ ਬੱਚਿਆਂ ਤੇ ਕੰਟਰੋਲ ਕਰਨ ਦੀ ਕਿਰਪਾਲਤਾ ਕਰਿਓ। ਆਓ ਅਸੀਸ ਬਖਸ਼ੋ ਤਾਂ ਜੋ ਕੁਝ ਬਚਨ ਗੁਰੂ ਕੀਆਂ ਬਾਤਾਂ ਦਾਸ ਆਪ ਜੀ ਨਾਲ ਸਾਂਝੀਆਂ ਕਰ ਸਕੇ ਜੀ। ਪ੍ਰੇਮ ਸਹਿਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਦਾ ਰਿਸ਼ਤਾ ਗੁਰੂ ਨਾਲ ਕਦੋਂ ਬਣਦਾ? ਜਿਹੜਾ ਸਿੱਖ ਦਾ ਰਿਸ਼ਤਾ ਹੈ ਨਾ ਉਹ ਸਰੂਪ ਅਤੇ ਸੁਭਾਅ ਦਾ ਰਿਸ਼ਤਾ ਹੈ ਜੋ ਗੁਰੂ ਵੱਲੋਂ ਬਖਸ਼ਿਆ ਸਰੂਪ ਹੈ ਤੇ ਗੁਰੂ ਵੱਲੋਂ ਬਖਸ਼ਿਆ ਸੁਭਾਅ ਹੈ। ਜਾਂ ਇਉਂ ਕਹਿ ਲਈਏ ਇਹ ਅਕਲ ਅਤੇ ਸ਼ਕਲ ਦਾ ਰਿਸ਼ਤਾ ਹੈ। ਅਕਲ ਮਤ ਵੀ ਗੁਰੂ ਵਾਲੀ ਹੋਵੇ ਤੇ ਸਵਰੂਪ ਵੀ ਗੁਰੂ ਵਾਲਾ ਹੋਵੇ ਜੋ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਤੂੰ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਨੂੰ ਧਾਰਨ ਕਰ ਲਵੇਂ ਤਾਂ ਉਦੋਂ ਫਿਰ ਗੁਰੂ ਤੇਰੇ ਤੇ ਕਿਰਪਾ ਕਰੇਗਾ। ਪਰ ਆਮ ਕਰਕੇ ਜਿਹੜਾ ਅਸੀਂ ਰਿਸ਼ਤਾ ਗੁਰੂ ਨਾਲ ਬਣਾਇਆ ਹੋਇਆ ਹੈ ਨਾ ਉਹ ਪਦਾਰਥ ਦਾ ਰਿਸ਼ਤਾ ਬਣਾ ਲਿਆ। ਦਰਅਸਲ ਇਹ ਰਿਸ਼ਤਾ ਸੀ ਪਰਮਾਰਥ ਦਾ, ਪਰਮ ਅਰਥ ਜ਼ਿੰਦਗੀ ਦਾ ਕਿਹੜਾ ਹੈ ਕਿ ਸਾਡਾ ਆਵਾਗਾਉਣ ਮਿਟ ਜੇ ਤੇ ਪਰਮਾਤਮਾ ਦੇ ਵਿੱਚ ਸਾਡੀ ਆਤਮਾ ਵਿਲੀਨ ਹੋ ਜੇ। ਆਹੀ ਸੀ ਨਾ ਮੁੱਖ ਮਕਸਦ ਮਨੁੱਖਾ ਜਨਮ ਦਾ। ਭਈ ਪ੍ਰਾਪਤ ਮਨੁੱਖ ਦਿਉ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਹਾਂ ਅਸੀਂ ਸਮਾਜਿਕ ਜੀਵ ਹਾਂ, ਸਾਡੇ ਫਰਜ਼ ਨੇ ਜਿਸ ਮਾਤਾ ਪਿਤਾ ਦੇ ਘਰ ਵਿੱਚ ਅਸੀਂ ਜਨਮ ਲਿਆ ਉਹਨਾਂ ਪ੍ਰਤੀ ਵੀ ਫਰਜ਼ ਨੇ, ਸਾਡੀਆਂ ਡਿਊਟੀਆਂ ਨੇ। ਜੋ ਬੱਚੇ ਸਾਡੇ ਘਰ ਵਿੱਚ ਪੈਦਾ ਹੋਏ ਨੇ ਉਹਨਾਂ ਪ੍ਰਤੀ ਵੀ, ਔਲਾਦ ਪ੍ਰਤੀ ਵੀ ਫਰਜ਼ ਨੇ। ਜਿਸ ਸਮਾਜ ਵਿੱਚ ਆਪਾਂ ਰਹਿੰਦੇ ਹਾਂ ਉਹਦੇ ਪ੍ਰਤੀ ਵੀ ਫਰਜ਼ ਨੇ। ਪਰ ਜ਼ਿੰਦਗੀ ਦਾ ਸਭ ਤੋਂ ਵੱਡਾ ਜੇ ਕੋਈ ਫਰਜ਼ ਹੈ, ਕੰਮ ਹੈ, ਤਾਂ ਉਹ ਇੱਕੋ ਹੀ ਹੈ, ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ। ਇਹ ਸਾਡੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਹੈ। ਪਰ ਗੋਬਿੰਦ ਮਿਲੇ ਕਿਵੇਂ? ਪਰਮਾਤਮਾ ਤੱਕ ਤਾਂ ਸਾਡੀ ਸਿੱਧੀ ਪਹੁੰਚ ਬਣੀ ਨਹੀਂ ਸਕਦੀ। ਉਹਦੇ ਲਈ ਪਰਮਾਤਮਾ ਨੇ ਕਿਰਪਾ ਕਰਕੇ ਆਪਣਾ ਰੂਪ ਗੁਰੂ ਸੰਸਾਰ ਤੇ ਭੇਜਿਆ। ਗੁਰੂ ਦੇ ਰਾਹੀਂ ਹੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਬਾਰ ਬਾਰ ਗੁਰਬਾਣੀ ਵਿੱਚ ਇੱਕ ਸ਼ਬਦ ਆਏਗਾ, ਗੁਰਪ੍ਰਸਾਦ, ਗੁਰਪ੍ਰਸਾਦ, ਗੁਰਪ੍ਰਸਾਦ। ਇੱਕ ਵਾਰੀ ਕੀ ਹੋਇਆ, ਅਨੰਦਪੁਰ ਸਾਹਿਬ ਦੀ ਧਰਤੀ ਤੇ ਨਾ ਕਲਗੀਧਰ ਪਾਤਸ਼ਾਹ ਸੁਗੜ ਸੁਜਾਨ ਸਿੱਖਾਂ ਨੂੰ ਕਹਿਣ ਲੱਗੇ ਕਿ ਤੁਹਾਡੇ ਵਿੱਚੋਂ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੂਲ ਸਿਧਾਂਤ ਤੱਤ ਭਾਵ ਸੁਣਾਵੇ। ਪਰ ਸੁਣਾਵੇ ਕਿੰਨੇ ਕੁ ਸਮੇਂ ਵਿੱਚ? ਵੀ ਘੋੜੇ ਦੀ ਰਕਾਬ ਵਿੱਚ ਪੈਰ ਰੱਖ ਕੇ ਘੋੜੇ ਤੇ ਚੜ੍ਹਨ ਤੋਂ ਪਹਿਲਾਂ ਧਿਆਨ ਦਿਓ, ਘੋੜੇ ਦੀ ਰਕਾਬ ਵਿੱਚ ਪੈਰ ਰੱਖ ਕੇ ਘੋੜੇ ਉੱਪਰ ਚੜ੍ਹਨ ਤੋਂ ਪਹਿਲਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੂਲ ਸਿਧਾਂਤ ਦੱਸੇ। ਤਾਂ ਫਿਰ ਭਾਈ ਧੰਨਾ ਸਿੰਘ ਸੀ, ਭਾਈ ਧੰਨਾ ਸਿੰਘ ਇਹ ਕਵੀ ਵੀ ਸੀ, ਵਿਦਵਾਨ ਸੀ, ਗੁਰੂ ਦੀ ਕਿਰਪਾ ਬਖਸ਼ਿਸ਼ ਦਾ ਇਹ ਭਰਿਆ ਹੋਇਆ ਸੀ। ਇਹ ਕਹਿਣ ਲੱਗਿਆ ਪਾਤਸ਼ਾਹ ਵੀ ਇਹ ਸੇਵਾ ਮੈਂ ਕਰ ਸਕਦਾ ਤੁਹਾਡੀ ਕਿਰਪਾ ਨਾਲ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੂਲ ਭਾਵ ਕੀ ਹੈ, ਕੇਂਦਰੀ ਭਾਵ ਕੀ ਹੈ? ਉਹ ਹੈ ਗੁਰਪ੍ਰਸਾਦ। ਕੀ ਹੈ ਜੀ? ਗੁਰਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ। ਤੇ ਅੱਜ ਤੱਕ ਜਿਹੜਾ ਵੀ ਪਰਮਾਤਮਾ ਨੂੰ ਮਿਲਿਆ ਹੈ ਉਹ ਗੁਰੂ ਦੇ ਰਾਹੀਂ ਮਿਲਿਆ, ਕੱਲਾ ਨਹੀਂ ਕੋਈ ਮਿਲ ਸਕਿਆ। ਕਿਉਂ? ਕਲਮ ਕੱਲੇ ਸਾਡੀ ਹੋਮੈ ਕਦੇ ਖਤਮ ਹੋ ਹੀ ਨਹੀਂ ਸਕਦੀ, ਕਲਮ ਕੱਲੇ ਸਾਡੀ ਹੋਮੈ ਨਹੀਂ ਖਤਮ ਹੁੰਦੀ, ਤੇ ਗੁਰੂ ਸਾਡੇ ਜੀਵਨ ਵਿੱਚੋਂ ਹੋਮੈ ਕੱਟਦਾ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਖ ਸੁਣਾਇਆ। ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਗੁਰਪ੍ਰਸਾਦ, ਗੁਰੂ ਦੇ ਰਾਹੀਂ ਹੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਤੇ ਇਹ ਹੈ ਸਾਡੀ ਜ਼ਿੰਦਗੀ ਦਾ ਪਰਮਾਰਥ, ਪਰਮ ਅਰਥ ਜ਼ਿੰਦਗੀ ਦਾ, ਮੁੱਖ ਕੰਮ ਕੀ ਹੈ। ਪਰ ਹੋਇਆ ਕੀ, ਅਸੀਂ ਜਿਹੜਾ ਗੁਰੂ ਨਾਲ ਰਿਸ਼ਤਾ ਬਣਾ ਲਿਆ ਨਾ, ਮਾਫ ਕਰਨਾ, ਇਹ ਪਦਾਰਥ ਦਾ ਬਣਾ ਲਿਆ, ਪਦਾਰਥ। ਅਸੀਂ ਗੁਰੂ ਤੋਂ ਜਦੋਂ ਵੀ ਮੰਗਿਆ ਇਹ ਪਦਾਰਥ ਹੀ ਮੰਗਿਆ, ਸੰਸਾਰ ਦੇ ਸੁੱਖ, ਸੰਸਾਰ ਦੀਆਂ ਸਹੂਲਤਾਂ, ਧਨ ਦੌਲਤ, ਸਭ ਕੁਝ ਗੁਰੂ ਤੋਂ ਮੰਗਿਆ। ਪਰ ਕਦੇ ਇਹ ਨਹੀਂ ਕਿਹਾ ਪਾਤਸ਼ਾਹ ਵੀ ਤੂੰ ਵੀ ਮੇਰੇ ਜੀਵਨ ਵਿੱਚ ਆ ਜਾ, ਇਹ ਤਾਂ ਨਹੀਂ ਕਿਹਾ ਵੀ ਤੂੰ ਵੀ ਮੇਰੇ ਜੀਵਨ ਵਿੱਚ ਆ ਜਾ, ਤੂੰ ਵੀ ਮੇਰੇ ਘਰ ਵਿੱਚ ਆ ਜਾ। ਨਹੀਂ, ਸੁੱਖ ਦੇ ਦੇ, ਪਦਾਰਥ ਦੇ ਦੇ, ਤੰਦਰੁਸਤੀਆਂ ਦੇ ਦੇ। ਇਹਦਾ ਮਤਲਬ ਇਹ ਵੀ ਨਹੀਂ ਕਿ ਗੁਰੂ ਤੋਂ ਮੰਗਣਾ ਨਹੀਂ, ਮੰਗਣਾ ਗੁਰੂ ਕੋਲੋਂ ਹੀ ਹੈ। ਪਰ ਇਹ ਸਮਝ ਕੇ ਚੱਲਣਾ ਕਿ ਸਾਰੀ ਉਮਰੇ ਹੀ ਨਾ ਮੰਗੀ ਜਾਈਏ ਤੇ ਗੁਰੂ ਤੋਂ ਕਦੇ ਨਾਮ ਮੰਗੀਏ ਹੀ ਨਾ। ਤੇ ਫਿਰ ਤਾਂ ਗੁਰੂ ਨੇ ਕਿਹਾ ਨਾ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਗੁਰੂ ਤੂੰ ਨਾਮ ਵੀ ਮੰਗਣਾ। ਪਰ ਹੋਇਆ ਕਿ ਜੇ ਤਾਂ ਸੁੱਖ ਮਿਲ ਗਿਆ, ਜੇ ਤਾਂ ਸੁੱਖ ਮਿਲ ਗਿਆ ਤਾਂ ਠੀਕ ਹੈ, ਪਦਾਰਥ ਮਿਲ ਗਿਆ ਠੀਕ ਹੈ, ਨਹੀਂ ਫਿਰ ਕੋਈ ਹੋਰ ਜਗ੍ਹਾ ਹੋਏਗੀ, ਕੋਈ ਪਖੰਡੀ ਬਾਬਾ ਹੋਏਗਾ, ਕੋਈ ਜੋਤਸੀ ਹੋਏਗਾ ਹੱਥ ਦੇਖਣ ਵਾਲਾ, ਐਸਾ ਵੀ ਤਾਂ ਸੰਸਾਰ ਵਿੱਚ ਚੱਲ ਰਿਹਾ। ਹਾਂ, ਜਦੋਂ ਪਦਾਰਥ ਮਿਲ ਗਿਆ ਤੇ ਫਿਰ ਗੁਰੂ ਦੇ ਕੋਲ ਆਉਣਾ ਛੱਡਤਾ, ਬਾਣੀ ਪੜ੍ਹਨੀ ਛੱਡਤੀ, ਨਾਮ ਜਪਣਾ ਛੱਡਤਾ, ਨਿਤਨੇਮ ਕਰਨਾ ਛੱਡਤਾ। ਕਿਉਂ? ਵੀ ਜਿਹੜੀ ਗਰਜ ਨੂੰ ਮੁੱਖ ਲੈ ਕੇ ਗੁਰੂ ਕੋਲ ਆਇਆ ਸੀ, ਗਰਜ ਪੂਰੀ ਹੋ ਗਈ। ਤੇ ਬਾਬੇ ਫਰੀਦ ਨੇ ਤਾਂ ਹੀ ਕਿਹਾ ਨਾ, ਫਰੀਦਾ ਜਾ ਲੱਭ ਤਾਂ ਨੇਹੋ ਕਿਆ। ਜੇ ਤੇਰੇ ਜੀਵਨ ਵਿੱਚ ਬਸ ਆਹੀ ਇੱਕ ਪਦਾਰਥਕ ਵਿਰਤੀ ਹੈ, ਲੋਭ ਲਾਲਚ ਹੈ, ਮਤਾ ਸੋਚੀ ਵੀ ਤੂੰ ਗੁਰੂ ਨਾਲ ਪਿਆਰ ਨਿਭਾ ਸਕੇਗਾ। ਫਰੀਦਾ ਜਾ ਲੱਭ ਤਾਂ ਨੇਹੋ ਕਿਆ, ਲੱਭ ਤਾਂ ਕੂੜਾ ਨੇਹੋ। ਜੇ ਤੇਰੇ ਜੀਵਨ ਵਿੱਚ ਲਾਲਚ ਹੈ, ਲੋਭ ਹੈ, ਤਾਂ ਫਿਰ ਜਿਹੜਾ ਪਿਆਰ ਤੂੰ ਬਾਹਰੀ ਤੌਰ ਤੇ ਗੁਰੂ ਨਾਲ ਪਾਈ ਬੈਠਾ ਨਾ, ਇਹ ਨਾਤਾ ਰਿਸ਼ਤਾ ਬਣਾਈ ਬੈਠਾ, ਇਹ ਝੂਠਾ। ਫਰੀਦਾ ਜਾ ਲੱਭ ਤਾਂ ਨੇਹੋ ਕਿਆ, ਲੱਭ ਤਾਂ ਕੂੜਾ ਨੇਹੋ। ਕਿੱਚਰ ਝੱਤ ਲੰਘਾਈਐ, ਛੱਪਰ ਟੁੱਟੈ ਮੇਹੋ। ਫਿਰ ਉਹਨਾਂ ਨੇ ਇੱਕ ਦਲੀਲ ਦਿੱਤੀ, ਕਹਿੰਦੇ ਵੀ ਕੱਖਾਂ ਕਾਨਿਆਂ ਦੀ ਇੱਕ ਕੁੱਲੀ ਬਣੀ ਹੋਈ ਹੈ, ਛੱਤ ਪਾਈ ਹੋਈ ਹੈ, ਤੇ ਮੋਲੇ ਧਾਰ ਵਰਖਾ ਹੋਣ ਲੱਗ ਜੇ, ਮੋਲੇ ਧਾਰ ਵਰਖਾ ਹੋ ਰਹੀ ਹੈ। ਤੇ ਕਈ ਦਿਨ ਹੁੰਦੀ ਰਹੀ ਤਾਂ ਫਿਰ ਉਹ ਜਿਹੜੀ ਛੱਤ ਹੈ ਨਾ, ਉਹ ਬਹੁਤੀ ਦੇਰ ਖੜ ਨਹੀਂ ਸਕਦੀ, ਉਹਨੇ ਕਿਰ ਜਾਣਾ, ਡਿੱਗ ਜਾਣਾ, ਖਿੰਡ ਜਾਣਾ। ਇੰਨ ਬਿੰਨ ਇਹੀ ਤੇਰਾ ਸੁਭਾਅ ਹੈ, ਜਿੰਨੀ ਦੇਰ ਤੱਕ ਤੈਨੂੰ ਪਦਾਰਥ ਮਿਲਦਾ ਰਿਹਾ, ਸੁੱਖ ਤੰਦਰੁਸਤੀਆਂ ਸੁੱਖ ਸਹੂਲਤਾਂ, ਤੂੰ ਜੁੜਿਆ ਰਿਹਾ, ਪਰ ਜਿਸ ਦਿਨ ਤੇਰੇ ਘਰ ਵਿੱਚ ਦੁੱਖ ਆ ਗਿਆ, ਹੈ ਤਾਂ ਤੇਰੇ ਕਰਮਾਂ ਦਾ, ਜਿਸ ਦਿਨ ਦੁੱਖ ਆ ਗਿਆ ਤੂੰ ਉਸੇ ਦਿਨ ਛੱਡਤਾ, ਉਸੇ ਦਿਨ ਛੱਡਤਾ ਗੁਰੂ ਦਾ ਦਰ, ਤਾਂ ਫਿਰ ਇਹ ਕੀ ਹੈ? ਇਹ ਪਰਮਾਰਥ ਵਾਲਾ ਰਿਸ਼ਤਾ ਨਹੀਂ ਹੈ, ਇਹ ਇੱਕ ਪਦਾਰਥ ਵਾਲਾ ਰਿਸ਼ਤਾ ਹੈ। ਫਿਰ ਚਾਹੀਦਾ ਕਿਹੜਾ? ਗੁਰੂ ਨਾਲ ਰਿਸ਼ਤਾ ਚਾਹੀਦਾ ਕਿਹੜਾ? ਪਾਤਸ਼ਾਹ ਕਹਿੰਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ। ਇੱਥੇ ਤਾਂ ਸੀਸ ਦੇਣਾ ਪੈਂਦਾ, ਇੱਥੇ ਤਾਂ ਸਿਰ ਭੇਟਾ ਕਰਨਾ ਪੈਂਦਾ, ਇੱਥੇ ਤਾਂ ਆਪਣਾ ਆਪ ਗੁਰੂ ਦੇ ਅੱਗੇ ਸੌਂਪਣਾ ਪੈਂਦਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅਸੀਂ ਹਰ ਰੋਜ਼ ਆ ਕੇ, ਅਸੀਂ ਤੁਸੀਂ ਸਭ, ਇਹ ਨਹੀਂ ਕਹਿੰਦਾ ਵੀ ਸਾਰੇ, ਪਰ ਜ਼ਿਆਦਾਤਰ ਆਪਾਂ ਸਤਿਗੁਰੂ ਜੀ ਦੇ ਅੱਗੇ ਸੀਸ ਤਾਂ ਰੱਖ ਦਿੰਦੇ ਹਾਂ, ਸਿਰ ਝੁਕਾ ਦਿੰਦੇ ਹਾਂ, ਪਰ ਜਿਹੜੀ ਚੀਜ਼ ਝੁਕਾਉਣੀ ਚਾਹੀਦੀ ਹੈ ਉਹਨੂੰ ਬਚਾ ਕੇ ਲੈ ਜਾਂਦੇ ਹਾਂ। ਉਹ ਕੀ ਹੈ ਜੀ? ਆਪਣੀ ਮਤ, ਮਨਮਰਜ਼ੀ। ਮਨਮਰਜ਼ੀ ਬਹੁਤ ਵੱਡਾ ਰੋਗ ਹੈ ਨਾ ਇਹ। ਮਰਜ਼ ਕਿਹਨੂੰ ਕਹਿੰਦੇ ਨੇ? ਰੋਗ ਨੂੰ। ਮਨ ਦਾ ਰੋਗ ਹੈ ਮਨਮਰਜ਼ੀ, ਜੋ ਦਿਲ ਵਿੱਚ ਆਇਆ ਕਰ ਲਿਆ। ਨਹੀਂ, ਗੁਰੂ ਅੱਗੇ ਕੀ ਰੱਖਣਾ ਹੈ? ਜਿੱਥੇ ਅਸੀਂ ਸੀਸ ਭੇਟਾ ਕਰਨਾ ਨਾ, ਸਿਰ ਨਵਾਉਣਾ, ਉੱਥੇ ਆਪਣੀ ਅਕਲ, ਆਪਣੀ ਮਤ, ਆਪਣੀ ਮਨਮਰਜ਼ੀ ਗੁਰੂ ਦੇ ਅੱਗੇ ਰੱਖਣੀ ਹੈ, ਤੇ ਗੁਰੂ ਦੀ ਮਤ ਨੂੰ ਧਾਰਨ ਕਰਨਾ। ਜੇ ਐਸਾ ਨਹੀਂ ਤਾਂ ਫਿਰ ਸਤਿਗੁਰੂ ਜੀ ਨੇ ਇੱਕ ਵਚਨ ਕੀਤਾ, ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ, ਧਾਰਤ ਰਾਜੂ ਤੋਲੀਐ, ਨਿਵੈ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੈ, ਆਸਾ ਦੀ ਵਾਰ ਦੇ ਬੋਲ ਨੇ, ਬਹੁਤ ਸੌਖੇ ਜੇ ਅਰਥ ਨੇ। ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹੇ, ਸੀਸ ਨਿਵਾਇਆ ਕਿਆ ਥੀਐ, ਜਾਂ ਹਿਰਦੈ ਕਸੁੱਧੇ ਜਾਹੇ। ਸਵਾਲ ਹੈ ਤੁਕ ਵਿੱਚ, ਕਹਿੰਦੇ ਜਿਵੇਂ ਤੂੰ ਝੁਕਿਆ ਨਾ, ਤੂੰ ਨਿਵਿਆ, ਇੰਨ ਬਿੰਨ ਇਸੇ ਤਰ੍ਹਾਂ ਇੱਕ ਸ਼ਿਕਾਰੀ ਜਿਹਨੇ ਹਿਰਨ ਦਾ ਮਿਰਗ ਦਾ ਸ਼ਿਕਾਰ ਕਰਨਾ, ਝੁਕਦਾ ਉਹ ਵੀ ਹੈ, ਝੁਕਦਾ ਤਾਂ ਉਹ ਵੀ ਹੈ, ਉਹ ਵੀ ਐਨ ਨਿਸ਼ਾਨਾ ਸਾਧਦਾ। ਕਈ ਵਾਰੀ ਦੋਏ ਗੋਡੇ, ਦੋਏ ਪੈਰ, ਦੋਏ ਕੂਹਣੀਆਂ ਧਰਤੀ ਤੇ ਲਾ ਕੇ ਉਹ ਆਪਣਾ ਨਿਸ਼ਾਨਾ ਸਾਧ ਲੈਂਦਾ, ਤੇ ਦੇਖਣ ਵਾਲਾ ਇਹ ਕਹੇ ਵੀ ਇਹ ਮਿਰਗ ਨੂੰ, ਹਿਰਨ ਨੂੰ ਡੰਡਾਉਤ ਕਰਦਾ, ਸੀਸ ਚੁਕਾਉਂਦਾ, ਮੱਥਾ ਟੇਕਦਾ, ਨਹੀਂ ਇਹ ਭੁਲੇਖਾ ਹੈ, ਉਹ ਤਾਂ ਉਹਦੀ ਜਾਨ ਦਾ ਭੁੱਖ ਹੈ, ਉਹ ਤਾਂ ਉਹਨੂੰ ਮੌਤ ਦੇਣਾ ਚਾਹ ਰਿਹਾ ਹੈ। ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹੇ, ਸੀਸ ਨਵਾਇਆ ਕਿਆ ਥੀਐ, ਜਾਂ ਹਿਰਦੈ ਕਸੁੱਧੇ ਜਾਹੇ। ਕਿਤੇ ਸੀਸ ਚੁਕਾਉਣਾ ਇੱਕ ਐਕਟਿੰਗ ਨਾ ਬਣ ਜੇ ਵੀ ਹਾਂ ਜੀ ਰਵਾਇਤ ਹੈ, ਜੋ ਵੀ ਆਉਂਦਾ ਉਹ ਸੀਸ ਝੁਕਾਉਂਦਾ। ਮਾਫ ਕਰਨਾ, ਸੀਸ ਝੁਕਾਉਣ ਦਾ ਮਤਲਬ ਕੀ ਹੈ? ਤੁਦਨੋ ਨਿਵਣ, ਤੁਦਨੋ ਨਿਵਣ, ਤੇਰੇ ਅੱਗੇ ਨਿਆਉਣਾ, ਤੇਰੇ ਅੱਗੇ ਨਿਵਣਾ, ਤੇਰੇ ਅੱਗੇ ਮੱਥਾ ਟੇਕਣਾ, ਸਿਜਦਾ ਕਰਨਾ, ਨਮਸਕਾਰ ਕਰਨੀ, ਇਹ ਪ੍ਰਹਿਵਾਚੀ ਸ਼ਬਦ ਨੇ ਸਾਰੇ। तेरे अगे झुक जाना क्या दे झुकना तुदनो निवन मनन तेरा नाओ तेरी मत नू धारण करना तेरी मत नू धारण कर लेना। पर मनुख ने अपनी मत धारण करी हुई है ये कदे भी गुरु दे दर ते प्रवान नहीं हो सकती। डॉक्टर भाई वीर सिंह संत कवि होए ने उन्होंने बड़े प्यारे बचन लिखे। वो कहन लगे भी एक दिन मैं अपने सिर नू ना एक भांडा बना लिया। विद्वान दे समझाउण दा तरीका हुंदा वो कुछ कल्पना करदा है पर गल हुंदी है उहदे विचों सुनेहा की है। वो कहिंदे सिर कचकौल बना हथ लीता पड़िया दुआरे फिरिया दर दर दे टुक मंग मंग पाए तुन तुन इस नू भरिया। सिर कचकौल अपने सिर नू एक भांडा बना लिया ते फिर जिन्ने भी मैनूं इह दुनिया च सियाणे लगदे सी ना पढ़े लिखे पंडित उहनां कोल पहुंच गया मैं उहनां दी सारी अकल लैके मैं सिर रूप भांडे विच पाली ते मैनूं फिर हंकार हो गया भी मेरे वर्गा कोई सियाणा नहीं मेरे वर्गा कोई ज्ञानवान नहीं मेरे वर्गा कोई चातर नहीं कोई भी गल करे ते नाल दी नाल मैं उहनूं जवाब दिंदा सी हर सवाल दा उत्तर मेरे कोल है। सिर कचकौल बना हथ लीता पढ़िया द्वारे फिरिया दार दार दे टुक मंग मंग पाए तुन तुन इस नू भरिया भरिया वेख आफरिया सा मैं ऊंचा हो तुरिया। ते मैनू माण हो गया भी मेरे वर्गा अकलमंद मेरे वर्गा सियाणा मेरे वर्गा चातर मेरे वर्गा ज्ञानवान मेरे वर्गा विद्वान कोई नहीं। ते एक दिन की होया उही भांडा लिया के मैं गुरु दे अगे रखता ते जदों गुरु ने वेख्या ना फिर जदों गुरु ने वेख्या जूठा जूठा कार उल्टाया खाली सारा करिया। गुरु कहन लगे भी आ जेड़ा भांडा तू भरी फिरना ए अकलां ए मत ए ज्ञान इत्थे नहीं चलदा। ते की कहा गुरु नानक महाराज ने सहस सियाणपा लख होहे तां इक ना चले नाल। सियाणपां दा मतलब यह नहीं भी बंदा सियाणा नहीं होना चाहीदा नहीं सियाणा होवे पर जिहड़ियां दुनिया दियां चतराइयां ने ना अपने आप नूं ऊंचा मनना दूजे नूं नीवा मनना यह इत्थे प्रवान नहीं हुंदा। सहस सियाणपां लख होहे तां इक ना चले नाल। जूठा जूठा कर उल्टाया खाली सारा करिया ते फिर मैं बेनती की मालक जी ये भांडे नूं ओवीं बना दो जिवें तुहानूं चंगा लगे जिवें तुहानूं चंगा लगे। तां फिर मेरे मालक ने किरपा करके ये मेरा जिहड़ा भांडा सिर रूप दुनिया के ज्ञान नाल दुनिया के सियाणपां नाल मैं भरिया सी ना उहनूं उल्टा के इहनूं मांझिया देखो फिर यह कचकौल लिशकिया कमल वांग फिर खिड़िया ये कमल के फुल की तरह खिड़ गया। ਇਹ ਇੱਕ ਸੀ ਉਹਨਾਂ ਦਾ ਦ੍ਰਿਸ਼ਟਾਂਤ ਪ੍ਰਮਾਣ ਤੇ ਤਤ ਭਾਵ ਇਹੀ ਹੈ ਕਿ ਜੋ ਤੂੰ ਆਪਣੀ ਮਤ ਇਕੱਠੀ ਕਰੀ ਫਿਰਦਾ ਜਾਂ ਬਾਹਰੋਂ ਮਤ ਲਈ ਫਿਰਦਾ ਇਹ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੀ। ਤਾਂ ਫਿਰ ਕੀ ਕਰਨਾ ਮਨ ਵੇਚੈ ਸਤਿਗੁਰ ਕੈ ਪਾਸ ਆਪਣਾ ਆਪ ਗੁਰੂ ਦੇ ਅੱਗੇ ਰੱਖ ਦੇ ਤੇ ਜਿਹੜੀ ਚੀਜ਼ ਆਪਾਂ ਵੇਚ ਦਈਏ ਨਾ ਘਰ ਵੇਚ ਦਈਏ ਗੱਡੀ ਵੇਚ ਦਈਏ ਜ਼ਮੀਨ ਜਾਇਦਾਦ ਵੇਚ ਦਈਏ ਉਹਦੇ ਉੱਪਰ ਸਾਡਾ ਹੱਕ ਹਕੂਕ खत्म हो जाता है उहदे उपर साडी मर्जी नहीं ना चलती फिर उहदे उपर नहीं मर्जी चलती जो असी बेच ही दिता। ते की कहा पंचम गुरदेव ने मन बेचै सतगुर कै पास ते मिलू की तिस सेवक के कारज रास। सब तो वड्डा कारज है मुक्ति का आत्मा ते परमात्मा का मेल किवें होवे इह सब तो वड्डा कारज है बाकी कारज तां बहुत छोटे ने। मन बेचै सतगुर कै पास तिस सेवक कै कारज रास। आओ हुण आपां इतिहास वल झाती पाईए इह तां गुरबाणी दी विचार सी ना क्योंकि जदों भी किसे नुकते ते आपां विचार करदे होईए जरूरी हुंदा है भी गुरबाणी उस पक्ख विच की कह रही है फिर गुरमत विचार पर इतिहास दे पन्ने इतिहास दे पन्ने वाच के असीं उह गल नूं सिद्ध करना हुंदा है। कथा दा मतलब यही हुंदा है पहला गुरबाणी विचार गुरमत विचार फिर इतिहास। ਸਾਡੇ ਕੋਲ। ਜਦੋਂ ਆਪਾਂ ਗੁਰੂ ਸਾਹਿਬਾਨਾਂ ਦੇ ਜੀਵਨ ਵੱਲ ਝਾਤੀ ਮਾਰਦੇ ਹਾਂ ਤਾਂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਤਿੰਨ ਸਾਹਿਬਜ਼ਾਦੇ ਨੇ। ਵੱਡੇ ਨੇ ਬਾਬਾ ਪਿਰਥੀ ਚੰਦ, ਗੁਰੂ ਅਰਜਨ ਮਹਾਰਾਜ ਅਤੇ ਬਾਬਾ ਮਹਾਦੇਵ। ਜਿਹੜਾ ਬਾਬਾ ਪਿਰਥੀ ਚੰਦ ਹੈ ਨਾ, ਜੇ ਆਪਾਂ ਸਰੀਰਕ ਰਿਸ਼ਤੇ ਦੀ ਗੱਲ ਕਰੀਏ ਤਾਂ ਬਹੁਤ ਨੇੜਤਾ ਹੈ ਗੁਰੂ ਘਰ ਨਾਲ, ਬਹੁਤ ਵੱਡਾ ਰਿਸ਼ਤਾ ਬਣ ਜਾਂਦਾ। ਉਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪੁੱਤਰ ਨੇ ਅਤੇ ਗੁਰੂ ਅਮਰਦਾਸ ਮਹਾਰਾਜ ਦੇ ਦੋਹਤਰੇ ਨੇ। ਗੁਰੂ ਅਮਰਦਾਸ ਮਹਾਰਾਜ ਦੇ ਦੋਹਤਰੇ ਬਾਬਾ ਪਿਰਥੀ ਚੰਦ, ਗੁਰੂ ਰਾਮਦਾਸ ਮਹਾਰਾਜ ਦਾ ਪੁੱਤਰ ਬਾਬਾ ਪਿਰਥੀ ਚੰਦ ਅਤੇ ਗੁਰੂ ਅਰਜਨ ਮਹਾਰਾਜ ਦਾ ਭਰਾ ਬਾਬਾ ਪਿਰਥੀ ਚੰਦ ਅਤੇ ਗੁਰੂ ਹਰਗੋਬਿੰਦ ਮਹਾਰਾਜ ਦਾ ਤਾਇਆ ਬਾਬਾ ਪਿਰਥੀ ਚੰਦ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਾਦਾ ਬਾਬਾ ਪਿਰਥੀ ਚੰਦ ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪੜਦਾਦਾ ਬਾਬਾ ਪਿਰਥੀ ਚੰਦ। ਪਰ ਸਿੱਖੀ ਵਿੱਚੋਂ ਖਾਰਜ, ਸਿੱਖੀ ਵਿੱਚੋਂ ਖਾਰਜ ਹੈ ਉਹ। ਘਾਟ ਕਿੱਥੇ ਰਹਿ ਗਈ, ਘਾਟ ਕਿੱਥੇ ਰਹੀ? ਕਿ ਸੇਵਾ ਨਹੀਂ ਸੀ? ਸੇਵਾ ਬਹੁਤ ਸੀ। ਉਹ ਚੰਗੇ ਪ੍ਰਬੰਧਕ ਸੀ ਬਾਬਾ ਪਿਰਥੀ ਚੰਦ। ਜਦੋਂ ਸੰਗਤ ਆਉਂਦੀ ਸੀ ਨਾ, ਉਹਨਾਂ ਦੀ ਰਹਿਸ ਦਾ ਪ੍ਰਬੰਧ ਉਹ ਬਾਬਾ ਪਿਰਥੀ ਚੰਦ ਕੋਲ ਸੀ। ਘਾਟ ਕਿੱਥੇ ਰਹਿ ਗਈ? ਉਹ ਆਪਣਾ ਆਪ ਅੰਦਰੋਂ ਆਪਣੀ ਮੱਤ ਗੁਰੂ ਦੇ ਅੱਗੇ ਸੌਂਪ ਨਹੀਂ ਸਕੇ। ਰਹਿੰਦੇ ਗੁਰੂ ਦੇ ਕੋਲ ਹੀ ਸੀ, ਰਹਿੰਦੇ ਗੁਰੂ ਦੇ ਕੋਲ ਸੀ। ਇੱਕ ਦੂਜਾ ਪੱਖ ਵੀ ਸਮਝ ਲੈਣਾ, ਜੋ ਗੁਰੂ ਸਪੁੱਤਰ ਗੁਰੂ ਘਰ ਵਿੱਚ ਆਏ ਇਹ ਐਵੇਂ ਨਹੀਂ ਸੀ, ਇਹ ਬਹੁਤ ਵੱਡੀ ਕਮਾਈ ਸੀ, ਬਹੁਤ ਵੱਡੀ ਕਮਾਈ ਸੀ। ਉਹਨਾਂ ਨੇ ਪਾਤਰ ਬਣ ਕੇ ਸਮਝਾ ਦਿੱਤਾ ਵੀ ਜੇ ਕੋਈ ਮੇਰਾ ਪੁੱਤਰ ਬਣ ਕੇ ਵੀ ਆਪਣੀ ਮਰਜ਼ੀ ਕਰੇ, ਗੁਰੂ ਦੀ ਮੱਤ ਨਹੀਂ ਲੈ ਰਿਹਾ, ਉਹ ਸਿੱਖੀ ਵਿੱਚ ਕਦੇ ਪ੍ਰਵਾਨ ਨਹੀਂ ਹੋ ਸਕਦਾ। ਬਾਬਾ ਪਿਰਥੀ ਚੰਦ ਸਿੱਖੀ ਵਿੱਚੋਂ ਖਾਰਜ ਹੈ। ਅੱਗੇ ਚੱਲੋ, ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਮਹਾਰਾਜ, ਉਹਨਾਂ ਦੇ ਦੋ ਪੁੱਤਰ ਨੇ, ਬਾਬਾ ਰਾਮ ਰਾਏ ਵੱਡੇ ਨੇ ਅਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਛੋਟੇ ਨੇ। ਇੱਕ ਸਿੱਖੀ ਵਿੱਚੋਂ ਖਾਰਜ ਹੈ, ਕਿਹੜਾ? ਬਾਬਾ ਰਾਮ ਰਾਏ। ਇੱਕ ਨੂੰ ਤਾਂ ਕਹਿਤਾ ਸੀ ਨਾ ਵੀ ਅੱਜ ਤੋਂ ਬਾਅਦ ਮੇਰੇ ਮੱਥੇ ਨਹੀਂ ਲੱਗਣਾ। ਗੁਰੂ ਹਰਿ ਰਾਏ ਮਹਾਰਾਜ ਨੇ ਕਿਹਾ ਸੀ ਆਪਣੇ ਪੁੱਤਰ ਨੂੰ ਵੀ ਤੇਰੇ ਲਈ ਗੁਰੂ ਦੇ ਪਿਤਾ ਦੇ ਦਰਵਾਜ਼ੇ ਬੰਦ ਨੇ, ਜਿੱਧਰ ਤੇਰਾ ਮੂੰਹ ਕਰਦਾ ਉਧਰ ਚਲਾ ਜਾ। ਇਹਨੇ ਕੀਤਾ ਕੀ ਸੀ? ਕੀਤਾ ਕੀ ਸੀ? ਗੁਰਬਾਣੀ ਦਾ ਇੱਕ ਸ਼ਬਦ ਬਦਲਿਆ ਸੀ ਇਹਨੇ, ਗੁਰਬਾਣੀ ਦਾ ਸ਼ਬਦ ਬਦਲ ਦਿੱਤਾ ਸੀ। ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਸ਼ਬਦ ਬਦਲਿਆ ਤੇ ਗੁਰੂ ਨੇ ਵਚਨ ਕਰਤਾ ਜਾ, ਜਿੱਧਰ ਮੂੰਹ ਹੈ ਉਧਰ ਚਲਾ ਜਾ, ਮੱਥੇ ਨਹੀਂ ਲੱਗਣਾ। ਤੇ ਜਿਹੜਾ ਛੋਟਾ ਹੈ ਉਹਦੇ ਪ੍ਰਤੀ ਤਾਂ ਹਰ ਰੋਜ਼ ਹੀ ਆਪਾਂ ਬਚਨ ਪੜ੍ਹਦੇ ਸੁਣਦੇ ਹਾਂ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ। ਦੇਖੋ ਇੱਕ ਪ੍ਰਤੀ ਬਚਨ ਨੇ ਵੀ ਜੋ ਇਹਨਾਂ ਦੇ ਦਰਸ਼ਨ ਕਰੂਗਾ ਉਹਨਾਂ ਦੇ ਸਾਰੇ ਦੁੱਖ ਚਲੇ ਜਾਣਗੇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ। ਪਰ ਜਿਹੜਾ ਵੱਡਾ ਹੈ ਰਾਮ ਰਾਏ, ਉਹਦੇ ਪ੍ਰਤੀ ਬਚਨ ਵੀ ਜਿੱਧਰ ਮੂੰਹ ਹੈ ਉਧਰ ਚਲਾ ਜਾ, ਮੱਥੇ ਨਹੀਂ ਲੱਗਣਾ। ਘਾਟ ਕਿੱਥੇ ਹੈ ਜੀ? ਇੱਕੋ ਘਰ ਵਿੱਚ ਪੈਦਾ ਹੋਏ ਨੇ, ਇੱਕੋ ਵਿਹੜੇ ਵਿੱਚ ਖੇਡੇ ਨੇ। ਇੱਕ ਪ੍ਰਤੀ ਵਚਨ ਆ ਗਿਆ ਵੀ ਚਲਾ ਜਾ ਘਰੋਂ, ਤੇ ਇੱਕ ਪ੍ਰਤੀ ਵਚਨ ਆ ਗਿਆ ਜੋ ਦਰਸ਼ਨ ਕਰੇਗਾ ਸਾਰੇ ਦੁੱਖ ਚਲੇ ਜਾਣਗੇ। ਘਾਟ ਕਿੱਥੇ ਹੈ? ਆਪਣੀ ਮੱਤ ਆਪਣੇ ਕੋਲ ਰੱਖੀ, ਆਪਣੀ ਮੱਤ ਗੁਰੂ ਨੂੰ ਸੌਂਪ ਨਹੀਂ ਸਕੇ ਤੇ ਗੁਰੂ ਦੀ ਮੱਤ ਲੈ ਨਹੀਂ ਸਕੇ। ਅੱਗੇ ਚੱਲੋ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਨਾਲ ਸੱਤ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ। ਚਾਰ ਸਾਹਿਬਜ਼ਾਦੇ ਗੁਰੂ ਦੇ ਘਰ ਵਿੱਚ ਪੈਦਾ ਹੋਏ ਨੇ, ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਬਾਬਾ ਫਤਿਹ ਸਿੰਘ ਜੀ। ਤੇ ਇੱਕ ਸੀ ਭਾਈ ਜੈਤਾ। ਜਦੋਂ ਸੀਸ ਲੈ ਕੇ ਆਏ ਨਾ, ਕਲਗੀਧਰ ਪਾਤਸ਼ਾਹ ਨੇ ਕੀ ਕਿਹਾ ਸੀ? ਰੰਗਰੇਟਾ ਗੁਰੂ ਕਾ ਬੇਟਾ। ਜਿਹੜਾ ਸੀਸ ਲਿਆਉਣ ਵਾਲਾ, ਉਮਰ ਹੈ 42 ਸਾਲ, ਪਰ ਜਿਸ ਦੀ ਝੋਲੀ ਵਿੱਚ ਸੀਸ ਪਾਇਆ ਉਮਰ ਹੈ 9 ਸਾਲ। 9 ਸਾਲ ਦਾ ਗੁਰੂ 42 ਸਾਲ ਵਾਲੇ ਨੂੰ ਕਹਿ ਰਿਹਾ ਵੀ ਜੋ ਕੰਮ ਮੇਰਾ ਸੀ ਨਾ, एक पुत्र होने के नाते मेरा फर्ज बनता सी ओ सेवा तू नवाई है वह कम तू किया भाई जैत्या रंगरेटा गुरु का बेटा तू भी गुरु का पुत्र है। इसे तरह एक बसी पठाना दा सी नथू राम लोटा धन माता गुजर कौर दा टहलिया सी इहदे घर विच एक बच्चा पैदा होया ए अपने बच्चे नू जदो कलगीधर पातशाह जी दे कोल लैके आया ध्यान ला के बेनती सुनियो इतिहास दे कुछ पन्ने ने जो अज तक बहुते विचारे नहीं जा सके। नथू राम लोटा बसी पठाना दे रहन वाला सी धन माता गुजर कौर दा टहलिया सी इहदे घर विच एक बच्चा पैदा होया ਇਹ ਲੈ ਕੇ ਕਲੰਗੀਧਰ ਪਾਤਸ਼ਾਹ ਮਹਾਰਾਜ ਦੇ ਹਜ਼ੂਰੀ ਵਿੱਚ ਆ ਗਿਆ। ਧੰਨ ਮਾਤਾ ਗੁਜਰ ਕੌਰ ਵੀ ਉੱਥੇ ਬੈਠੇ ਨੇ ਆ ਕੇ ਕਹਿਣ ਲੱਗਿਆ ਪਾਤਸ਼ਾਹ ਵੀ ਮੇਰੇ ਬੱਚੇ ਦਾ ਨਾਮ ਤੁਸੀਂ ਰੱਖੋ ਮੇਰੇ ਬੱਚੇ ਦਾ ਨਾਮ ਤੁਸੀਂ ਰੱਖੋ ਤੇ ਕਲੰਗੀਧਰ ਪਾਤਸ਼ਾਹ ਨੇ ਉਹਦੇ ਬੱਚੇ ਦਾ ਨਾਮ ਰੱਖਿਆ ਸੀ ਜੁਝਾਰ ਸਿੰਘ। ਜੁਝਾਰ ਸਿੰਘ ਜੋ ਆਪਣੇ ਸਾਹਿਬਜ਼ਾਦੇ ਦਾ ਨਾਮ ਉਹੀ ਨਾਮ ਨੱਥੂ ਰਾਮ ਲੋਟੇ ਦੇ ਬੇਟੇ ਨੂੰ ਦਿੱਤਾ ਸੀ ਤੇ ਉਹਨੇ ਹੱਥ ਜੋੜ ਲਏ ਫਿਰ ਕਹਿੰਦਾ ਪਾਤਸ਼ਾਹ ਵੀ ਨਾਮ ਤਾਂ ਰੱਖਤਾ ਆਪਣੇ ਸਾਹਿਬਜ਼ਾਦੇ ਵਾਲਾ ਪਰ ਇਹ ਤੇ ਐਸੀ ਕਿਰਪਾ ਕਰ ਦਿਓ ਵੀ ਇਹ ਕਰਨੀ ਵੀ ਤੁਹਾਡੇ ਸਾਹਿਬਜ਼ਾਦੇ ਵਾਲੀ ਕਰ ਜਾਵੇ ਇਹ ਕਰਨੀ ਵੀ ਤੁਹਾਡੇ ਸਾਹਿਬਜ਼ਾਦੇ ਵਾਲੀ ਕਰ ਜਾਵੇ ਤੇ ਐਸੀ ਹੋਇਆ ਸੀ ਜਦੋਂ ਚਮਕੌਰ ਦੀ ਗੜੀ ਵਿੱਚੋਂ ਤਿੰਨ ਸਿੱਖ ਨਿਕਲੇ ਸੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਹ ਚੱਲ ਕੇ ਮਾਛੀਵਾੜੇ ਮਿਲੇ ਸੀ ਕਲੰਗੀਧਰ ਪਾਤਸ਼ਾਹ ਨੂੰ ਤੇ ਜਿਹੜਾ ਭਾਈ ਮਾਨ ਸਿੰਘ ਹੈ ਭਾਈ ਮਾਨ ਸਿੰਘ ਇਹਦੇ ਨਾਲ ਇਹੀ ਭਾਈ ਜੁਝਾਰ ਸਿੰਘ ਜਿਹਦਾ ਕਦੇ ਨਾਮ ਰੱਖਿਆ ਸੀ ਕਲੰਗੀਧਰ ਪਾਤਸ਼ਾਹ ਨੇ ਇਹ ਚਿਤੌੜਗੜ੍ਹ ਜਾ ਕੇ ਸ਼ਹੀਦ ਹੋਇਆ ਸੀ ਭਾਈ ਮਾਨ ਸਿੰਘ ਤੇ ਭਾਈ ਜੁਝਾਰ ਸਿੰਘ ਇੱਕ ਤਮਧਾਨ ਦੇ ਇਲਾਕੇ ਦਾ ਸੀ ਇਹ ਬੱਚੇ ਦੇ ਨੈਣ ਨਕਸ਼ ਨਾ ਕਲੰਗੀਧਰ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਨਾਲ ਮਿਲਦੇ ਸੀ ਧੰਨ ਬਾਬਾ ਅਜੀਤ ਸਿੰਘ ਨਾਲ ਜਦੋਂ ਉਹ ਪਰਿਵਾਰ ਲੈ ਕੇ ਆਪਣੇ ਬੱਚੇ ਨੂੰ ਕਲੰਗੀਧਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਇਆ ਤਾਂ ਉਹ ਵਕਤ ਧੰਨ ਮਾਤਾ ਸੁੰਦਰ ਕੌਰ ਧੰਨ ਮਾਤਾ ਸਾਹਿਬ ਕੌਰ ਕਿਉਂਕਿ ਧੰਨ ਮਾਤਾ ਅਜੀਤ ਕੌਰ ਪਹਿਲਾਂ ਚੜ੍ਹਾਈ ਕਰ ਚੁੱਕੇ ਆ ਉਹ ਕਹਿਣ ਲੱਗੇ ਪਾਤਸ਼ਾਹ ਵੀ ਇਹ ਤਾਂ ਆਪਣੇ ਅਜੀਤ ਵਰਗਾ ਇਹ ਆਪਣੇ ਅਜੀਤ ਵਰਗਾ ਵੀ ਸਾਡੀ ਚਾਹਣ ਹੈ ਮਾਤਾ ਸੁੰਦਰ ਕੌਰ ਕਹਿਣ ਲੱਗੇ ਵੀ ਇਹਨੂੰ ਮੈਂ ਆਪਣੇ ਕੋਲ ਰੱਖਾਂ ਇਹ ਮੇਰੇ ਅਜੀਤ ਵਰਗਾ। ਮਹਾਰਾਜ ਨੇ ਉਹ ਵਕਤ ਰੋਕਿਆ ਵੀ ਪਰ ਮਾਤਾ ਜੀ ਕਹਿਣ ਲੱਗੇ ਪਾਤਸ਼ਾਹ ਮੇਰਾ ਦਿਲ ਕਰਦਾ ਵੀ ਇਹ ਬੱਚੇ ਨੂੰ ਮੈਂ ਆਪਣੇ ਕੋਲ ਰੱਖਾਂ ਤੇ ਉਹਦਾ ਨਾਮ ਇਤਿਹਾਸ ਵਿੱਚ ਹੈ ਪਾਲਤੂ ਪੁੱਤਰ ਅਜੀਤ ਸਿੰਘ। ਨੋਟ ਕਰਿਓ ਪਾਲਤੂ ਪੁੱਤਰ ਅਜੀਤ ਸਿੰਘ ਜਦੋਂ ਵੀ ਉਹਦਾ ਨਾਮ ਲੈਣਾ ਨਾ ਤਾਂ ਇਉਂ ਲੈਣਾ ਪਾਲਤੂ ਪੁੱਤਰ ਅਜੀਤ ਸਿੰਘ। ਇਹ ਮਾਤਾਵਾਂ ਦੇ ਕੋਲ ਗਿਆ ਸੀ ਜਦੋਂ ਕਲੰਗੀਧਰ ਪਾਤਸ਼ਾਹ ਸੱਚਖੰਡ ਪਿਆਨਾ ਕਰ ਗਏ ਫਰਕਸ਼ੀਅਰ ਦਾ ਹੁਣ ਰਾਜ ਹੈ ਦਿੱਲੀ ਵਿੱਚ ਇਹਨੇ ਕੀ ਕੀਤਾ ਧੰਨ ਮਾਤਾ ਸੁੰਦਰ ਕੌਰ ਨੂੰ ਧੰਨ ਮਾਤਾ ਸਾਹਿਬ ਕੌਰ ਨੂੰ ਜਿਹੜੇ ਸ਼ਸਤਰ ਦਿੱਤੇ ਸੀ ਨਾ ਕਲੰਗੀਧਰ ਪਾਤਸ਼ਾਹ ਨੇ ਇਹਨੇ ਆਪਣੇ ਸਰੀਰ ਤੇ ਸਜਾ ਕੇ ਇਹ ਗੱਦੀ ਲਾ ਕੇ ਬਹਿ ਗਿਆ ਸੀ ਇਹ ਗੱਦੀ ਲਾ ਕੇ ਬੈਠਿਆ ਆਪਣੇ ਆਪ ਨੂੰ ਮੱਥੇ ਟਿਕਾਉਣ ਲੱਗ ਗਿਆ ਸੀ ਪਾਲਤੂ ਪੁੱਤਰ ਅਜੀਤ ਸਿੰਘ। ਤੇ ਫਿਰ ਹੋਇਆ ਕੀ ਫਰਾਕਸ਼ੀਅਰ ਨੇ ਨਾ ਘੋੜਿਆਂ ਹਾਥੀਆਂ ਦੇ ਪਿੱਛੇ ਇਹਨੂੰ ਪਾ ਕੇ ਰੱਸੇ ਪਾ ਕੇ ਨੂੜ ਕੇ ਇਹਨੂੰ ਦਿੱਲੀ ਦੀਆਂ ਗਲੀਆਂ ਵਿੱਚ ਫੇਰ ਫੇਰ ਕੇ ਇਹਨੂੰ ਬੁਰੀ ਮੌਤੇ ਮਾਰਿਆ ਸੀ। ਰਿਹਾ ਮਤਾਵਾਂ ਦੇ ਕੋਲ ਉਹਨਾਂ ਨੇ ਪਾਲਿਆ ਪਰ ਉਤਨੀ ਦੇਰ ਤੱਕ ਉਹਦਾ ਮਾਣ ਸਤਿਕਾਰ ਰਿਹਾ ਜਿੰਨੀ ਦੇਰ ਤੱਕ ਗੁਰੂ ਦੀ ਮੱਤ ਤੇ ਚੱਲਦਾ ਰਿਹਾ ਤੇ ਜਦੋਂ ਗੁਰੂ ਦੀ ਮੱਤ ਤੋਂ ਬਾਹਰ ਹੋ ਗਿਆ ਮਤਾਵਾਂ ਦੀ ਨਿਗਾਹ ਵਿੱਚੋਂ ਵੀ ਡਿੱਗ ਗਿਆ ਤੇ ਸਿੱਖਾਂ ਦੀ ਨਿਗਾਹ ਵਿੱਚੋਂ ਵੀ ਡਿੱਗ ਗਿਆ ਤੇ ਫਿਰ ਹੋਇਆ ਕੀ ਦਿੱਲੀ ਦੀਆਂ ਗਲੀਆਂ ਵਿੱਚ ਫੇਰ ਫੇਰ ਕੇ ਇਹਨੂੰ ਖਤਮ ਕੀਤਾ ਗਿਆ। ਇੱਕ ਬੇਨਤੀ ਹੋਰ ਸਮਝਿਓ ਜਦੋਂ ਕਲੰਗੀਧਰ ਪਾਤਸ਼ਾਹ ਨੇ ਨਾ ਆਨੰਦਪੁਰ ਸਾਹਿਬ ਛੱਡਿਆ ਤਾਂ ਉਹ ਵਕਤ ਉਹ ਥਾਂ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਸੀਸ ਦਾ ਸੰਸਕਾਰ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਤਾਂ ਗੁਰਬਖਸ਼ ਉਦਾਸੀ ਸੀ ਸੋਢੀ ਪਰਿਵਾਰ ਵਿੱਚੋਂ ਸੀ ਇਹ ਤੇ ਕਲੰਗੀਧਰ ਪਾਤਸ਼ਾਹ ਨੇ ਕਿਹਾ ਸੀ ਵੀ ਤੁਸੀਂ ਇੱਥੇ ਰਹਿ ਕੇ ਇਹ ਅਸਥਾਨ ਦੀ ਸੇਵਾ ਨਿਭਾਉਣੀ ਹੈ ਇੱਥੇ ਰਹਿ ਕੇ ਸੇਵਾ ਨਿਭਾਉਣੀ ਹੈ ਅਸਥਾਨ ਦੀ, ਇਹ ਤੋਂ ਜਾਣਾ ਨਹੀਂ ਤੁਸੀਂ, ਦੇਖ ਸੰਭਾਲ ਤੁਸੀਂ ਕਰਨੀ ਹੈ। ਇਹ ਕੀ ਕਰਦਾ ਸੀ, ਹਰ ਰੋਜ਼ ਉੱਥੇ ਦੀਵਾ ਜਗਾਉਂਦਾ ਸੀ ਗੁਰਬਖਸ਼ ਉਦਾਸੀ। ਕਾਹਦੇ ਲਈ? ਇਹ ਸਿਧਾਂਤਕ ਪੱਖ ਹੈ, ਇਹ ਸਿਧਾਂਤਕ ਪੱਖ ਹੈ ਕਿ ਸਾਡੇ ਘਰ ਦਾ ਕੋਈ ਦੀਵਾ ਗੁੱਲ ਨਹੀਂ ਕਰ ਸਕਿਆ, ਦੀਵਾ ਬੁਝਾ ਨਹੀਂ ਸਕਿਆ। ਬੜੇ ਕਹਿਰ ਟੁੱਟੇ, ਬੜੇ ਕਹਿਰ ਟੁੱਟੇ, ਲੱਖਾਂ ਦੇ ਵਿੱਚ ਮਲੱਖੀਆ ਚੜ੍ਹ ਕੇ ਆ ਗਿਆ, ਫੌਜਾਂ ਚੜ੍ਹ ਕੇ ਆ ਗਈਆਂ, ਬੜਾ ਜਬਰ ਜ਼ੁਲਮ ਧੱਕਾ ਤੁਹਾਡੇ ਵੱਲੋਂ ਕੀਤਾ ਗਿਆ, ਪਰ ਇਹ ਘਰ ਦਾ ਕੋਈ ਦੀਵਾ ਨਹੀਂ ਬੁਝਾ ਸਕਿਆ। ਇਹ ਸੇਵਾ ਸੰਭਾਲ ਕਰਦਾ ਰਿਹਾ, ਇਹਦਾ ਬੜਾ ਮਾਣ ਸਤਿਕਾਰ ਬਣਿਆ ਰਿਹਾ। ਪਰ ਜਦੋਂ ਕਲਗੀਧਰ ਪਾਤਸ਼ਾਹ ਸੱਚਖੰਡ ਪਿਆਨਾ ਕਰ ਗਏ 1708 ਤੋਂ ਬਾਅਦ, ਤਾਂ ਗੁਰਬਖਸ਼ ਉਦਾਸੀ ਵੀ ਗੱਦੀ ਲਾ ਕੇ ਬਹਿ ਗਿਆ। ਗੁਰਬਖਸ਼ ਉਦਾਸੀ ਇਹ ਨਹੀਂ ਵੀ ਗੱਦੀ ਲਾ ਲਈ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ, ਤੇ ਜਿੰਨੀ ਦੇਰ ਤੱਕ ਗੁਰੂ ਦੀ ਮੱਤ ਤੇ ਚੱਲਦਾ ਰਿਹਾ ਸਿੱਖ ਸਤਿਕਾਰ ਕਰਦੇ ਰਹੇ। ਪਰ ਜਦੋਂ ਗੁਰੂ ਦੀ ਮੱਤ ਤੋਂ ਬਾਹਰਾ ਹੋਇਆ, ਗੱਦੀ ਲਾ ਕੇ ਬੈਠੇ ਉਸੇ ਅਸਥਾਨ ਤੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦਾ ਸੰਸਕਾਰ ਹੋਇਆ ਸੀ, ਬਸ ਫਿਰ ਸਿੱਖਾਂ ਨੇ ਧੂਲਿਆ, ਇਹਨੂੰ ਵੀ ਬੁਰੀ ਮੌਤੇ ਮਾਰਿਆ ਗੁਰਬਖਸ਼ ਉਦਾਸੀ ਨੂੰ। ਤਾਂ ਫਿਰ ਕੀ ਕਹਿਣਾ ਪਵੇਗਾ, ਸਿੱਖਾ ਤੇਰਾ ਜੀਵਨ ਉਤਨੀ ਦੇਰ ਤੱਕ ਹੀ ਸਤਿਕਾਰਯੋਗ ਹੈ, ਸਨਮਾਨਯੋਗ ਹੈ, ਗੁਰੂ ਦੀ ਨਿਗਾਹ ਵਿੱਚ ਪ੍ਰਵਾਨ ਚੜ੍ਹ ਸਕਦਾ, ਕਬੂਲ ਪੈ ਸਕਦਾ, ਜਿੰਨੀ ਦੇਰ ਤੱਕ ਤੂੰ ਗੁਰੂ ਦੀ ਮੱਤ ਤੇ ਚੱਲਦਾ, ਗੁਰੂ ਦੇ ਦੱਸੇ ਮਾਰਗ ਤੇ ਚੱਲਦਾ। ਪਰ ਜਦੋਂ ਤੂੰ ਮਨ ਮਰਜ਼ੀ ਕਰੇਗਾ, ਆਪਣੀ ਮੱਤ ਅੱਗੇ ਰੱਖੇਗਾ, ਗੁਰੂ ਦੀ ਮੱਤ ਨੂੰ ਪਿੱਛੇ ਰੱਖੇਗਾ, ਫਿਰ ਇਹ ਘਰ ਵਿੱਚ ਤੂੰ ਪ੍ਰਵਾਨ ਨਹੀਂ ਹੋ ਸਕਦਾ। ਹੁਣ ਇਹ ਕੌਣ ਨੇ? ਪਾਲਤੂ ਪੁੱਤਰ ਅਜੀਤ ਸਿੰਘ ਉਹ ਵੀ ਕੋਲ ਰਹਿੰਦਾ, ਬਾਬਾ ਪਿਰਸੀ ਚੰਦ ਉਹ ਵੀ ਗੁਰੂ ਦੇ ਕੋਲ ਰਹਿੰਦਾ, ਬਾਬਾ ਰਾਮ ਰਾਏ ਉਹ ਵੀ ਗੁਰੂ ਦੇ ਕੋਲ ਰਹਿੰਦਾ। ਗੁਰਬਖਸ਼ ਉਦਾਸੀ ਬੜਾ ਮਾਣ ਸਤਿਕਾਰ ਸੀ, ਗੁਰੂ ਨੇ ਆਪ ਸੇਵਾ ਤੇ ਲਾਇਆ ਸੀ, ਕੋਲ ਹੀ ਰਹਿੰਦੇ ਸੀ ਨਾ। ਮਾਣ ਸਤਿਕਾਰ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਗੁਰੂ ਦੀ ਮੱਤ ਕੋਲ ਹੈ। ਪਰ ਜਦੋਂ ਇਹ ਲੋਕਾਂ ਨੇ ਗੁਰੂ ਦੀ ਮੱਤ ਨੂੰ ਛੱਡਿਆ, ਤਾਂ ਫਿਰ ਇਤਿਹਾਸ ਤੁਹਾਡੇ ਸਾਹਮਣੇ ਹੈ। ਇੱਕ ਇਤਿਹਾਸ ਉਹ ਲੋਕਾਂ ਦਾ, ਉਹ ਗੁਰਮੁਖਾਂ ਦਾ, ਉਹ ਸਤਿਪੁਰਸ਼ਾਂ ਦਾ, ਉਹ ਕਰਨੀ ਕਮਾਈ ਵਾਲੇ ਗੁਰਸਿੱਖਾਂ ਦਾ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ। ਆਹ ਬੇਨਤੀ ਕਰਕੇ ਦਾਸ ਸਮਾਪਤੀ ਕਰੇ। ਲੋਹਗੜ੍ਹ ਦਾ ਕਿਲ੍ਹਾ, ਆਨੰਦਗੜ੍ਹ ਦੇ ਕਿਲ੍ਹੇ ਵਿੱਚ ਕਲਗੀਧਰ ਪਾਤਸ਼ਾਹ ਨੇ ਖਬਰ ਮਿਲੀ ਹੈ ਕਿ ਭੀਮ ਚੰਦ ਉਹਦਾ ਸਾਲ ਹੈ ਕੇਸਰੀ ਚੰਦ, ਉਹਨਾਂ ਨੇ ਮਸਤ ਹਾਥੀ ਸ਼ਰਾਬ ਪਿਆ ਕੇ ਤਵੀਆਂ ਬੰਨ ਕੇ ਆਹ ਲੋਹਗੜ੍ਹ ਦੇ ਕਿਲ੍ਹੇ ਵੱਲ ਭੇਜਣਾ। ਪਾਤਸ਼ਾਹ ਜੀ ਕੋਈ ਪ੍ਰਬੰਧ ਕਰ ਲਈ ਆਪਾਂ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਆਪਣੇ ਕੋਲ ਵੀ ਇੱਕ ਹਾਥੀ ਹੈ, ਕਿਹੜਾ ਦੁਣੀ ਚੰਦ, ਲੰਗਰ ਚੰਗੇ ਛਕਦਾ, ਸਰੀਰ ਕਰਕੇ ਵੀ ਖੁੱਲਾ ਡੁੱਲਾ, ਇਹ ਮੁਕਾਬਲਾ ਕਰੂ। ਪਰ ਉਹਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਆਇਆ, ਰਾਤ ਨੂੰ ਜਦੋਂ ਭੱਜਣ ਲੱਗਿਆ ਇਹਦੀ ਲੱਤ ਟੁੱਟ ਗਈ ਸੀ। ਹਾਂ, ਇਹਦੇ ਪੋਤਰੇ ਸੀ ਦੋ, ਅਨੂਪ ਸਿੰਘ ਤੇ ਸਰੂਪ ਸਿੰਘ। ਆਪਾਂ ਕਹਿੰਦੇ ਨਾ ਟੁੱਟੀ ਗੰਢ ਨਹਾਰ ਗੋਪਾਲ ਕੇ, ਮੁਕਤਸਰ ਸਾਹਿਬ ਦੀ ਧਰਤੀ ਤੇ ਜਾ ਕੇ ਟੁੱਟੀ ਗੰਢੀ, ਪਰ ਟੁੱਟੀ ਆਨੰਦਪੁਰ ਸਾਹਿਬ ਵੀ ਗੰਢੀ ਹੈ ਇੱਕ ਵਾਰ, ਜਦੋਂ ਅਨੂਪ ਸਿੰਘ ਤੇ ਸਰੂਪ ਸਿੰਘ ਦੁਣੀ ਚੰਦ ਦੇ ਪੋਤਰੇ ਆ ਗਏ ਸੀ। ਪਾਤਸ਼ਾਹ ਸਾਡਾ ਦਾਦਾ ਦੌੜ ਗਿਆ ਸੀ, ਸਾਡਾ ਖਾਨਦਾਨ ਕਲੰਕਿਤ ਹੋ ਗਿਆ, ਅਸੀਂ ਆ ਗਏ ਸੇਵਾ ਵਿੱਚ, ਤੇ ਸਾਨੂੰ ਜਿੱਥੇ ਵੀ ਸੇਵਾ ਲਾਓਗੇ ਅਸੀਂ ਭੱਜਾਂਗੇ ਨਹੀਂ, ਅਸੀਂ ਗੱਜਾਂਗੇ, ਅਸੀਂ ਭੱਜਾਂਗੇ ਨਹੀਂ, ਅਸੀਂ ਉੱਥੇ ਹੀ ਗੱਜਾਂਗੇ ਜਿੱਥੇ ਸੇਵਾ ਲਾਓਗੇ। ਇਹ ਪੋਤਰੇ ਸੀ ਦੁਣੀ ਚੰਦ ਦੇ, ਅਨੂਪ ਸਿੰਘ ਤੇ ਸਰੂਪ ਸਿੰਘ। ਇਹ ਹੁਣ ਭਾਈ ਬਚਿੱਤਰ ਸਿੰਘ ਹੈ, ਕਹਿੰਦੇ ਜੇ ਉਹਨਾਂ ਨੇ ਹਾਥੀ ਭੇਜਿਆ ਨਾ ਭੀਮ ਚੰਦ ਨੇ, ਕੇਸਰੀ ਚੰਦ ਨੇ, ਤਾਂ ਫਿਰ ਆਹ ਭਾਈ ਬਚਿੱਤਰ ਸਿੰਘ ਛੋਟੇ ਜਿਹੇ ਸਰੀਰ ਦਾ ਮਾਲਕ ਹੈ, ਕੋਈ ਸਡੌਲ ਸਰੀਰ ਨਹੀਂ ਸੀ ਉਹਦਾ। ਤਾਂ ਉਹ ਵਕਤ ਮਹਾਰਾਜੇ ਨੇ ਉਹਨੂੰ ਨਾਗਣੀ ਦਿੱਤੀ। ਕਲਗੀਧਰ ਪਾਤਸ਼ਾਹ ਦਾ ਥਾਪੜਾ ਲੈ ਕੇ ਪਹੁੰਚਿਆ, ਬਸ ਫਿਰ ਮਸਤ ਹਾਥੀ ਦੇ ਮੱਥੇ ਵਿੱਚ ਐਸੀ ਨਾਗਣੀ ਮਾਰੀ ਕਿ ਉਹ ਚੀਕਾਂ ਮਾਰਦਾ ਪਿੱਛੇ ਨੂੰ ਮੁੜ ਗਿਆ। ਤੇ ਜਦੋਂ ਆਇਆ ਨਾ ਭਾਈ ਬਚਿੱਤਰ ਸਿੰਘ, ਤਾਂ ਸਿੱਖ ਸੰਗਤਾਂ ਵੇਖਦੀਆਂ ਉਹਦੇ ਸਰੀਰ ਵੱਲ, ਉਹਦੀ ਨਾਗਣੀ ਵੱਲ। ਉਹ ਪੁੱਛਦਾ, ਕਹਿੰਦਾ ਸਿੱਖੋ ਕੀ ਵੇਖਦੇ ਹੋ, ਕੀ ਵੇਖਦੇ ਹੋ? ਕਹਿੰਦੇ ਅਸੀਂ ਵੇਖਦੇ ਹਾਂ ਤੇਰੀ ਬਹਾਦਰੀ, ਤੇਰੀ ਬਹਾਦਰੀ ਵੇਖਦਾ, ਕਿੱਡੀ ਬਹਾਦਰੀ ਕਰਕੇ ਆਇਆ ਤੂੰ, ਮਸਤ ਹਾਥੀ ਦਾ ਮੁਕਾਬਲਾ ਕਰਕੇ ਆਇਆ। ਕਹਿੰਦਾ ਇਹ ਨਾ ਵੇਖੋ, ਉਹ ਜਿਹੜੀ ਚੀਜ਼ ਵੇਖਣ ਵਾਲੀ ਆ ਉਹ ਵੇਖੋ, ਮੇਰੀ ਨਾਗਣੀ ਨਾ ਵੇਖੋ, ਮੇਰਾ ਘੋੜਾ ਨਾ ਵੇਖੋ, ਮੇਰਾ ਸਰੀਰ ਨਾ ਵੇਖੋ, ਜੇ ਵੇਖਣਾ ਕਲਗੀਧਰ ਦਾ ਥਾਪੜਾ ਵੇਖੋ, ਕਲਗੀਧਰ ਦਾ ਥਾਪੜਾ ਵੇਖੋ, ਕਲਗੀਧਰ ਦੀ ਬਖਸ਼ਿਸ਼ ਵੇਖੋ। ਜੇ ਇਹ ਫਤਿਹ ਹੋਈ ਹੈ ਇਹ ਕਲੰਗੀ ਧਰ ਦੇ ਥਾਪੜੇ ਕਰਕੇ ਹੋਈ ਹੈ। ਕਬੀਰ ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹਨੂੰ ਕਹਿੰਦੇ ਨੇ ਵੀ ਜੋ ਕੁਝ ਸਿੱਖਾ ਤੇਰੇ ਕੋਲ ਹੈ ਉਹ ਗੁਰੂ ਨੂੰ ਸਮਰਪਿਤ ਕਰ ਦੇ, ਆਪਣਾ ਆਪ ਗੁਰੂ ਦੇ ਅੱਗੇ ਰੱਖ ਦੇ। ਆਪਣੇ ਆਪ ਨੂੰ ਬਚਾ ਕੇ ਨਹੀਂ ਰੱਖਦਾ ਸਿੱਖ, ਆਪਣਾ ਸਭ ਕੁਝ ਗੁਰੂ ਨੂੰ ਸੌਂਪ ਦਿੰਦਾ। ਤਾਨ ਮਾਨ ਧਨ ਸਭ ਸੌਂਪ ਕਰਕੋ, ਹੁਕਮ ਮੰਨਿਆ ਪਾਈਐ। ਇੱਥੇ ਹੀ ਸਮੇਂ ਦੀ ਸਮਾਪਤੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ, ਸਤਿਗੁਰੂ ਜੀ ਸਤਿਗੁਰਾਂ ਦੀ ਸਾਜੀ ਨਿਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣ ਆਓ। ਅਗਲਾ ਸਮਾਂ ਸਤਿਕਾਰਯੋਗ ਵੀਰ ਸਰਦਾਰ ਜਸਵੀਰ ਸਿੰਘ ਜੀ ਸਟੇਜ ਸਕੱਤਰ ਸੇਵਾਦਾਰ, ਉਹ ਆਪ ਜੀ ਨੂੰ ਸ਼ਰਵਣ ਕਰਾਉਣਗੇ, ਉਹਨਾਂ ਕੋਲੋਂ ਸ਼ਰਵਣ ਕਰੀਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਜੁੜ ਬੈਠੇ ਗੁਰੂ ਰੂਪ ਖਾਲਸਾ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸਾਧ ਸੁਣਾ ਜੀ, ਸ਼ਾਮ ਦੇ ਦੀਵਾਨਾਂ ਦੇ ਵਿੱਚ ਪਹੁੰਚ ਕੇ ਗੁਰਬਾਣੀ ਕੀਰਤਨ ਗੁਰ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਸਫਲ ਕਰ ਰਹੇ ਹੋ। ਸੋਧਾ ਰਾਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਪ ਸੰਗਤਾਂ ਨੇ ਗੁਰਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਦੇ ਪਾਸੋਂ ਗੁਰਸ਼ਬਦ ਵਿਚਾਰ ਸਰਵਣ ਕੀਤਾ ਹੈ। ਮੈਂ ਧੰਨਵਾਦੀ ਹਾਂ ਭਾਈ ਸਾਹਿਬ ਜੀ ਦਾ। ਮੈਂ ਇੱਥੇ ਸੰਗਤਾਂ ਨੂੰ ਦੱਸਦਿਆਂ, ਭਾਈ ਸਾਹਿਬ ਪਿਛਲੇ ਤਕਰੀਬਨ ਡੇਢ ਸਾਲ ਤੋਂ ਆਪਣੇ ਗੁਰਘਰ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ। ਆਉਣ ਵਾਲਾ ਹਫ਼ਤਾ ਦਾ ਆਰੰਭ ਦਾ ਇਸ ਫੇਰੀ ਦਾ ਆਖਰੀ ਦੀਵਾਨ ਹੈ। ਅਗਲੇ ਐਤਵਾਰ ਨੂੰ ਉਨ੍ਹਾਂ ਨੇ ਵਿਦਾਇਗੀ ਲੈ ਲੈਣੀ ਹੈ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਵੱਧ ਤੋਂ ਵੱਧ ਸੰਗਤਾਂ ਜ਼ਰੂਰ ਘਰ ਘਰ ਪਹੁੰਚ ਕੇ, ਜੋ ਆਉਣ ਵਾਲਾ ਸਾਰਾ ਹੀ ਹਫ਼ਤਾ ਹੈ ਆਪਾਂ ਉਨ੍ਹਾਂ ਪਾਸੋਂ ਸਲਾਹੇ ਲੈ ਰਹੇ ਹਨ। ਗੁਰਬਾਣੀ ਕੀ